You're with SBS Radio.
ਪਿਆਰੇ ਦੋਸਤੋ, ਇਸ ਵਕਤ ਟੈਲੀਫੋਨ ਲਾਈਨ 'ਤੇ ਨਿਊਜ਼ੀਲੈਂਡ ਤੋਂ ਜਗਜੀਤ ਸਿੱਧੂ ਹੁਣਾਂ ਨੇ ਸਾਂਝ ਬਣਾਈ ਆ। ਉਹ ਇੱਕ ਉੱਘੇ ਮਾਈਗ੍ਰੇਸ਼ਨ ਮਾਹਰ ਨੇ ਅਤੇ ਅਕਸਰ ਅਸੀਂ ਉਹਨਾਂ ਨਾਲ ਮਾਈਗ੍ਰੇਸ਼ਨ ਨਾਲ ਸੰਬੰਧਿਤ ਮਸਲੇ ਵਿਚਾਰਦੇ ਹਾਂ। ਅਤੇ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਇੱਕ ਨਵਾਂ ਬਿਆਨ ਆਇਆ। ਉੱਥੋਂ ਦੇ ਪ੍ਰਵਾਸ ਮੰਤਰੀ ਨੇ ਆਖਿਆ ਕਿ ਮਾਪਿਆਂ ਦੇ ਵੀਜ਼ਿਆਂ ਨਾਲ ਸੰਬੰਧਿਤ ਜਿਹੜੀਆਂ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ। ਉਹਨਾਂ ਨੂੰ ਅਸਥਾਈ ਰੂਪ 'ਚ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਸ਼ਾਇਦ ਉਹ ਵੀਜ਼ੇ ਦੁਬਾਰਾ ਖੋਲ੍ਹ ਦਿੱਤੇ ਜਾਣ। ਉਸ ਸਿਲਸਿਲੇ 'ਚ ਚਰਚਾ ਕਰਨ ਲਈ ਜਗਜੀਤ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਆ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਜੀ ਦੱਸੋ ਸਾਨੂੰ, ਇਮੀਗ੍ਰੇਸ਼ਨ ਮੰਤਰੀ ਹੁਣਾਂ ਦਾ ਜਿਹੜਾ ਬਿਆਨ ਆਇਆ, ਉਹਨੂੰ ਪ੍ਰਵਾਸੀ ਹੁਣ ਕਿਸ ਨਜ਼ਰ ਨਾਲ ਦੇਖ ਰਹੇ ਨੇ?
ਦੋ ਦਿਨ ਪਹਿਲੇ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਨਿਊਜ਼ੀਲੈਂਡ ਦੇ ਏਐਮ ਲੀਜ਼ ਕਾਲਵੇ ਨੇ ਜਿਹੜਾ ਬਿਆਨ ਦਿੱਤਾ ਕਿ ਉਹ ਲੌਂਗ ਪੈਂਡਿੰਗ ਜਿਹੜੀ ਪੇਰੈਂਟਸ ਕੈਟਾਗਰੀ ਬੰਦ ਪਈ ਸੀਗੀ 2016 ਦੇ ਵਿੱਚ ਬੰਦ ਹੋਈ ਸੀ ਐਕਚੁਲੀ, ਅਤੇ ਉਦੋਂ ਇਹਨਾਂ ਨੇ ਟੈਂਪਰੇਰੀ ਨੂੰ ਬੰਦ ਕੀਤਾ ਸੀਗਾ ਕਿ ਜੂਨ 2018 ਦੇ ਵਿੱਚ ਇਹਨੂੰ ਓਪਨ ਕਰਨਾ ਆ। ਬਟ ਜੂਨ ਲਾਸਟ ਈਅਰ ਜੂਨ ਵੀ ਚਲਾ ਗਿਆ ਜੀ, ਉਸ ਤੋਂ ਬਾਅਦ ਨਿਊਜ਼ ਆਏ ਸੀ ਕਿ ਅਗਸਤ, ਫਿਰ ਸਪਟੈਂਬਰ, ਸੋ ਸਾਰਾ ਟਾਈਮ ਲੰਘਦਾ ਚਲਾ ਗਿਆ ਅਤੇ ਨਵੰਬਰ ਲਾਈਕ ਹੁਣ 2019 ਆ ਗਿਆ ਜੀ। ਸੋ ਨਾ ਉਹਨਾਂ 'ਤੇ ਵੀ ਪ੍ਰੈਸ਼ਰ ਹੈਗਾ ਕਿ ਇਹਨੂੰ ਪੋਲਿਸੀ ਨੂੰ ਓਪਨ ਕੀਤਾ ਜਾਏਗਾ ਕਿ ਜਿਹੜੇ ਪੇਰੈਂਟਸ ਇੱਥੇ ਨੇ ਜਾਂ ਜਿਹਨਾਂ ਦੇ ਬੱਚੇ ਆਲਰੇਡੀ ਐਲੀਜੀਬਲ ਹੈਗੇ ਉਹਨਾਂ ਪੇਰੈਂਟਸ ਨੂੰ ਮੌਕਾ ਮਿਲਣਾ ਚਾਹੀਦਾ ਹੈ। ਤਾਂ ਉਹ ਹੁਣ ਕਹਿੰਦੇ ਨੇ ਕਿ ਉਹਨੂੰ ਦੇਖਣਗੇ ਕਿ ਪੋਲਿਸੀ ਨੂੰ ਅਸੀਂ ਜਿੱਦਾਂ ਕਿਸ ਤਰੀਕੇ ਨਾਲ ਓਪਨ ਕਰੀਏ ਜਾਂ ਉਹਦੇ 'ਚ ਕੀ ਅਸੀਂ ਹੋਰ ਚੇਂਜਿਸ ਜਾਂ ਫੇਰ ਬਦਲ ਲੈ ਕੇ ਆਈਏ। ਅਤੇ ਮੇਰੇ ਖਿਆਲ ਤੋਂ ਇਸ ਵੈਰੀ ਗੁੱਡ ਪੋਜ਼ਿਟਿਵ ਸਾਈਨ ਹੈਗਾ ਜੀ ਸਾਰਿਆਂ ਦੇ ਲਈ ਕਿ ਜਿਹੜਾ ਬੈਕਲੋਗ ਉਹਨਾਂ ਕੋਲ ਇਸ ਟਾਈਮ ਪਿਆ ਹੈਗਾ ਅਤੇ ਉਹ ਸਾਰਾ ਕਲੀਅਰ ਹੋਣਾ ਉਹਨਾਂ ਸਫਾ ਸ਼ੁਰੂ ਹੋ ਜਾਏਗੀ। ਜੇ ਅਰਾਊਂਡ 6000 ਦੇ ਕਰੀਬ ਜਿਹੜੀ ਐਪਲੀਕੇਸ਼ਨਸ ਉਹਨਾਂ ਕੋਲ ਇਸ ਟਾਈਮ ਅਜੇ ਵੇਟਿੰਗ ਲਾਈਨ ਦੇ ਵਿੱਚ ਪਈਆਂ ਜੀ।
ਅਤੇ ਆਮ ਤੌਰ 'ਤੇ ਜੇ ਆਪਾਂ 2016 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਿੰਨੀ ਕੁ ਦੇਰ 'ਚ ਮਾਪਿਆਂ ਦਾ ਵੀਜ਼ਾ ਆ ਜਾਂਦਾ ਸੀ ਜੇ ਆਪਾਂ PR ਦੀ ਗੱਲ ਕਰਨੀ ਹੋਵੇ?
ਦੇਖੋ 2015-16 ਜਿਹੜਾ ਈਅਰ ਸੀਗਾ ਜੀ, 2015-16 ਦੇ ਵਿੱਚ ਅਰਾਊਂਡ 11000 ਦੇ ਕਰੀਬ ਐਪਲੀਕੇਸ਼ਨ ਪੇਰੈਂਟਸ ਕੈਟੇਗਰੀ 'ਚ ਅਪਰੂਵ ਹੋਈਆਂ ਸੀਗੀ ਜੀ। ਅਤੇ ਉਦੋਂ ਜਿਹੜਾ ਟਾਈਮ ਫਰੇਮ ਸੀਗਾ ਕਿ ਐਕਸਪ੍ਰੈਸ਼ਨ ਆਫ ਇੰਟਰਸਟ ਦਾ ਟਾਈਮ ਸੀਗਾ ਅਰਾਊਂਡ 6-9 ਮੰਥ, ਔਰ ਜਦੋਂ ਐਪਲੀਕੇਸ਼ਨ ਲੌਂਚ ਹੁੰਦੀ ਸੀਗੀ ਉਸ ਤੋਂ ਬਾਅਦ ਹਾਰਡਲੀ 2-3 ਮੰਥ। ਸੋ ਦੈਟ ਵਾਜ਼ ਹੈਪਨਿੰਗ ਲਾਈਕ ਐਵਰੀਥਿੰਗ ਵਿਦਇਨ 9-12 ਮੰਥ ਦੇ ਵਿੱਚ ਮੋਸਟ ਐਪਲੀਕੇਸ਼ਨਸ ਜਿਹੜੀ ਸੀ ਕਲੀਅਰ ਹੋ ਰਿਹਾ ਸੀਗੀ ਜੀ। ਕਈਆਂ ਨੂੰ ਮੈਡੀਕਲ ਇਸ਼ੂਜ਼ ਹੋ ਜਾਂਦੇ ਨੇ ਉਸ ਕਰਕੇ ਥੋੜ੍ਹੇ ਲੇਟ ਹੋ ਗਿਆ ਸੀ, ਪਰ ਰਫਲੀ ਟਾਈਮ ਜਿਹੜਾ ਸੀਗਾ 6-9 ਮੰਥ ਸੀਗਾ ਜੀ ਉਸ ਟਾਈਮ।
ਬੜਾ ਵਾਜਬ ਸਮਾਂ ਸੀ ਕਿਉਂਕਿ ਜੇ ਆਸਟ੍ਰੇਲੀਆ 'ਚ ਦੇਖੀਏ ਤਾਂ ਇਹ ਸਮਾਂ ਬਹੁਤ ਜ਼ਿਆਦਾ ਲੰਬਾ। ਅਤੇ ਜਗਜੀਤ, ਸਾਨੂੰ ਥੋੜ੍ਹਾ ਜਿਹਾ ਇਹ ਵੀ ਦੱਸੋ ਕਿ ਕੀ ਕੋਈ ਕੈਪਿੰਗ ਉਦੋਂ ਸੀਗੀ ਕਿ ਵੀ ਇਦੋਂ ਵੱਧ ਵੀਜ਼ੇ ਅਸੀਂ ਨਹੀਂ ਦੇਣੇ ਜਾਂ ਇਦੋਂ ਵੱਧ PRs ਮਾਪਿਆਂ ਨੂੰ ਨਹੀਂ ਦੇਣੀਆਂ?
ਦੇਖੋ 2015-16 ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 11000 ਐਪਲੀਕੇਸ਼ਨਸ ਪੇਰੈਂਟਸ ਕੈਟੇਗਰੀ 'ਚ ਅਪਰੂਵ ਹੋਈਆਂ ਸੀਗੀ ਜੀ, ਅਤੇ ਉਦੋਂ ਕੋਈ ਇੰਨਾ ਖਾਸ ਕੈਸ ਸਿਸਟਮ ਨਹੀਂ ਸੀਗਾ। ਹਾਂ, ਇਨਕਮ ਟੈਸਟਿਡ ਕੈਟੇਗਰੀ ਸੀਗੀ ਕਿ ਜੇ ਅਗਰ ਤੁਸੀਂ 65000 ਤੋਂ ਉੱਪਰ ਇਨਕਮ ਕਰਦੇ ਹੋ ਜਾਂ ਤੁਹਾਡੀ ਕੰਬਾਈਨ ਇਨਕਮ 'ਤੇ ਹਸਬੈਂਡ ਵਾਸਤੇ 90000 ਹੈਗੀ ਹੈ ਤਾਂ ਹੀ ਤੁਸੀਂ ਪੇਰੈਂਟਸ ਨੂੰ ਸਪੋਂਸਰ ਕਰ ਸਕਦੇ ਸੀਗੇ। ਅਤੇ ਕੈਪਿੰਗ ਨਹੀਂ ਸੀਗੀ, ਬਟ ਇਨਫੈਕਟ 2016-17 ਦੇ ਵਿੱਚ ਉਹਨਾਂ ਨੇ ਕੈਪ ਕਰਕੇ 4000 ਵੀ ਕਰਤੀ ਸੀਗੀ ਕਿ 4000 ਅਪਰੂਵ ਕਰਨੀਆਂ ਨੇ, ਔਰ ਜਿਹੜੀ ਕਰੰਟ ਹੁਣ ਇਹਨਾਂ ਨੇ ਨਵੀਂ ਜਿਹੜੀ ਕੈਪ ਕੀਤੀ ਉਹ 2000 ਦੀ ਹੈਗੀ ਜੀ ਸਾਲ ਦੀ।
ਫਿਰ ਤਾਂ ਕਾਫੀ ਘਟਾ ਦਿੱਤਾ ਨੰਬਰ।
ਹਾਂਜੀ ਹਾਂਜੀ, ਬੇਸਿਕਲੀ।
ਤੇ ਵੱਡੀ ਗੱਲ ਜਿਹੜਾ ਤੁਸੀਂ ਹੁਣ 55000 ਵਾਲਾ ਦੱਸਿਆ, ਕੀ ਇਸ ਕਿਸਮ ਦੀਆਂ ਹੋਰ ਵੀ ਕੰਡੀਸ਼ਨਾਂ ਲਾਈਆਂ ਜਾ ਸਕਦੀਆਂ ਕਿਉਂਕਿ ਤੁਸੀਂ ਮਾਈਗ੍ਰੇਸ਼ਨ ਮਾਹਰੋਂ ਕਿਆਸ ਰਾਈਆਂ ਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਹੋਣੀਆਂ?
ਹਾਂਜੀ, ਨਹੀਂ, ਕਰੰਟ ਕੈਟੇਗਰੀ 65 ਦੀ ਹੈਗੀ ਜੀ, 55 ਦੀ ਨਹੀਂ। $65,000 ਐਨੁਅਲ ਇਨਕਮ
ਜੀ,
ਔਰ ਅਗਰ ਕਪਲ ਹੈਗੇ ਹਸਬੈਂਡ ਵਾਈਫ ਜਾਂ ਪਾਰਟਨਰ ਤੇ $90,000 ਪਰ ਈਅਰ। ਸੋ ਇਹਦੇ 'ਚ ਦੂਜੀ ਜਿਹੜਾ ਇਹਨਾਂ ਨੇ ਮੇਨ ਵੱਡਾ ਜਿਹੜਾ ਚੇਂਜ ਕੀਤਾ ਸੀਗਾ ਜੀ ਉਹ ਇਹ ਹੈਗਾ ਕਿ ਪਹਿਲੀ ਕੈਟੇਗਰੀ ਦੇ ਵਿੱਚ 5 ਸਾਲ ਤੱਕ ਦੀ ਸਪੋਂਸਰਸ਼ਿਪ ਹੁੰਦੀ ਸੀਗੀ, ਦੈਟ ਮੀਨਸ ਕਿ ਤੁਸੀਂ 5 ਸਾਲ ਤੱਕ ਆਪਣੇ ਪੇਰੈਂਟਸ ਨੂੰ ਸਪੋਂਸਰ ਕਰਦੇ ਸੀਗੇ ਕਿ ਉਹ ਗੌਰਮੈਂਟ 'ਤੇ ਕੋਈ ਬੈਨੀਫਿਟ ਨਹੀਂ ਲੈ ਸਕਦੇ ਸੀਗੇ, ਗੌਰਮੈਂਟ 'ਤੇ ਕੋਈ ਬੋਝ ਨਹੀਂ ਕਰ ਸਕਦੇ ਸੀਗੇ। ਬਟ ਹੁਣ ਜਿਹੜੀ ਨਵੀਂ ਇਹਨਾਂ ਨੇ ਚੇਂਜਸ ਕੀਤੀ ਆ ਉਹ 10 ਈਅਰਸ ਕਰਤੀ ਆ ਜੀ, ਅਪ ਟੂ 10 ਈਅਰਸ
ਜੀ। ਸੋ ਸ਼ਿਕੰਜਾ ਕੱਸਿਆ ਜਾ ਰਿਹਾ।
ਹਾਂਜੀ, ਪੇਰੈਂਟਸ 10 ਸਾਲ ਤੱਕ ਕੋਈ ਵੀ ਬੈਨੀਫਿਟ ਜਾਂ ਕੁਛ ਨਹੀਂ ਲੈ ਸਕਦੇ ਜੀ ਗੌਰਮੈਂਟ ਤੋਂ, ਹੋਵੇ ਤਾਂ ਮੈਡੀਕਲ ਮਿਲਦਾ ਰਹੇਗਾ ਬਟ ਬੈਨੀਫਿਟ ਨਹੀਂ ਮਿਲਦਾ, ਯਾਨੀ ਕਿ ਜਿਹਨੂੰ ਕਹੋ ਕਿ ਅਨਇੰਪਲਾਇਮੈਂਟ ਬੈਨੀਫਿਟ ਨਹੀਂ, ਉਹ ਨਹੀਂ ਮਿਲੇਗਾ।
ਅਤੇ ਦੂਜੀ ਗੱਲ ਜਿਹੜੀ ਮੈਂ ਪੁੱਛਣੀ ਸੀ, ਵਿਜ਼ਟਰ ਵੀਜ਼ੇ 'ਤੇ ਕਿੰਨੀ ਕੁ ਦੇਰ ਲਈ ਮਾਪੇ ਆ ਸਕਦੇ ਆ, ਉਹ ਲੋਕ ਮੈਂ ਪੁੱਛਣਾ ਚਾਹੁੰਦਾ ਜਿਹੜੇ ਲੋਕ ਇਸ ਕਤਾਰ 'ਚ ਸ਼ਾਮਲ ਨਹੀਂ ਹੋ ਸਕਦੇ, ਉਹਨਾਂ ਲਈ ਕੀ ਕੋਈ ਹੈ ਡਿਪਾਰਟਮੈਂਟ ਕੋਲ ਢੰਗ ਤਰੀਕਾ?
ਪੇਰੈਂਟਸ, ਦੇਖੋ ਪੇਰੈਂਟਸ ਦੋ ਤਰੀਕੇ ਨਾਲ ਇੱਥੇ ਆ ਸਕਦੇ ਨੇ ਜੀ ਵਿਜ਼ਟਰ ਵੀਜ਼ੇ 'ਤੇ। ਇੱਕ ਹੈਗਾ ਜਨਰਲ ਵਿਜ਼ਟਰ ਵੀਜ਼ਾ ਜਿਹਦੇ ਵਿੱਚ ਕਿ ਉਹ ਅਪ ਟੂ 9 ਮੰਥ ਤੱਕ ਰਹਿ ਸਕਦੇ ਨੇ ਜੀ, 9 ਮੰਥ ਮੈਕਸੀਮਮ। ਔਰ ਸੈਕਿੰਡ ਹੈਗਾ ਜੀ ਪੇਰੈਂਟਸ ਗ੍ਰੈਂਡ ਪੇਰੈਂਟਸ ਮਲਟੀਪਲ ਵੀਜ਼ਾ, ਜਿਹਨੂੰ ਕਿ ਅਸੀਂ ਜਿਹੜਾ ਕਿ 6-6 ਮਹੀਨੇ ਦੀ ਐਂਟਰੀ ਹੈਗੀ, 6 ਮੰਥ ਇੱਕ ਟਾਈਮ ਦੇ ਵਿੱਚ ਕੰਟਰੀ ਰਹਿ ਸਕਦੇ ਨੇ, ਫਿਰ ਉਸ ਤੋਂ ਬਾਅਦ ਉਹਨੂੰ ਕੰਟਰੀ ਲੀਵ ਕਰਨੀ ਪੈਂਦੀ ਹੈ, ਫਿਰ ਵਾਪਸ ਆ ਕੇ 6 ਮੰਥ ਰਹਿ ਸਕਦੇ ਨੇ, ਫਿਰ ਕੰਟਰੀ ਲੀਵ ਕਰਕੇ ਫਿਰ 6 ਮੰਥ ਰਹਿ ਸਕਦੇ ਨੇ. ਸੋ ਇੱਕ ਟਾਈਮ 'ਚ ਮੈਕਸੀਮਮ 6 ਮੰਥ ਰਹਿ ਸਕਦੇ ਨੇ. ਦੈਟਸ ਕਾਲਡ ਪੇਰੈਂਟਸ ਪੇਰੈਂਟਸ ਗ੍ਰੈਂਡ ਪੇਰੈਂਟਸ ਮਲਟੀਪਲ ਵੀਜ਼ਾ.
ਅਤੇ ਮੈਂ ਦੁਬਾਰਾ ਪੀ ਆਰ ਵਾਲੇ ਵੀਜ਼ੇ 'ਤੇ ਆਵਾਂ, ਉਹਦੇ ਲਈ ਕਿੰਨੀ ਕੁ ਫੀਸ ਨਿਰਧਾਰਤ ਹੈ?
ਇਮੀਗ੍ਰੇਸ਼ਨ ਦੀ ਫੀਸ ਦੀ ਗੱਲ ਕਰੀਏ ਜੀ, ਤਾਂ ਐਟ ਦ ਮੂਮੈਂਟ ਜਿਹੜੇ ਲਾਸਟ ਉਹਨਾਂ ਦੇ ਸੀਗਾ $420 ਸੀਗੇ ਜੀ, ਐਕਸਪ੍ਰੈਸ ਆਫ ਇੰਟਰਸਟ ਕਰਨ ਦੇ ਜੀ. ਅਤੇ ਹੁਣ ਜਿਹੜੀ ਰੈਜੀਡੈਂਸ ਦੀ ਫੀਸ ਲੇਟੈਸਟ ਹੈਗੀ ਉਹ $1495 ਹੈਗੀ ਜੀ ਇੱਕ ਐਪਲੀਕੇਸ਼ਨ ਦੀ, ਮਤਲਬ ਪੇਰੈਂਟਸ ਦੋਨੋਂ ਕੰਬਾਈਨ ਹੋ ਜਾਂਦੇ ਨੇ ਇੱਕ ਐਪਲੀਕੇਸ਼ਨ ਦੇ ਵਿੱਚ.
ਅਤੇ ਜਿਹੜਾ ਵਿਜ਼ਟਰ ਵੀਜ਼ੇ ਦੀ ਆਪਾਂ ਗੱਲ ਕੀਤੀ ਆ, ਉਹਦੇ 'ਚ ਮੈਡੀਕਲ ਇੰਸ਼ੋਰੈਂਸ ਕੰਪਲਸਰੀ ਕਰਨ ਦੀਆਂ ਗੱਲਾਂ ਵੀ ਉੱਠੀਆਂ ਨੇ, ਕਿਉਂਕਿ ਬਹੁਤ ਸਾਰੇ ਮਾਪੇ ਇਹੋ ਜਿਹੇ ਆ, ਬਜ਼ੁਰਗ ਇਹੋ ਜਿਹੇ ਆ, ਜਿਨ੍ਹਾਂ ਨੂੰ ਮੈਡੀਕਲ ਸਹੂਲਤ ਦੀ ਲੋੜ ਪੈਂਦੀ ਹੈ ਅਤੇ ਉਹ ਵਾਪਸ ਪਰਤ ਜਾਂਦੇ ਆ ਇਲਾਜ ਕਰਾ ਕੇ, ਕੁਛ ਇਸ ਕਿਸਮ ਦੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਸੀ?
ਦੇਖੋ ਗੌਰਮੈਂਟ ਦੀ ਜਿਹੜੀ ਪੋਲਿਸੀ ਹੈਗੀ ਜੀ, ਉਹਨਾਂ ਦੇ ਵਿੱਚ ਅਜੇ ਕੰਸੀਡਰੇਸ਼ਨ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਕਿ ਇਸ ਟਾਈਪ ਦੇ ਚੇਂਜਿਸ ਕਰਨਾ ਚਾਹੁੰਦੇ ਨੇ, ਪਰ ਉਹ ਮੈਂਡੇਟਰੀ ਫਿਲਹਾਲ ਇਸ ਤਰ੍ਹਾਂ ਦੇ ਉਹਨੇ ਕੁਛ ਨਹੀਂ ਕੀਤਾ ਹੈਗਾ, ਔਰ ਨਾ ਹੀ ਮੈਨੂੰ ਲੱਗਦਾ ਕਿ ਇਹ ਚੀਜ਼ ਕਰ ਸਕਦੇ ਨੇ ਕਿ ਤੁਹਾਨੂੰ ਚਾਹੀਦੀ ਚਾਹੀਦੀ ਹੈ ਨਾ, ਕਿ ਉਹ ਤਾਂ ਅਗਰ ਕੋਈ ਕੰਟਰੀ 'ਚ ਆਉਂਦਾ ਹੈ ਤਾਂ ਉਹਨਾਂ ਨੂੰ ਆਪਣੇ ਪੈਸੇ ਆਪੇ ਕਰਨੇ ਪੈਣੇ ਆ
ਜੀ. ਅਤੇ ਜਾਂਦੀ ਵਾਰ ਦਾ ਸਵਾਲ, ਜਿਹੜੀਆਂ ਪੀ ਆਰ ਨਾਲ ਸੰਬੰਧਿਤ ਮਾਪਿਆਂ ਦੇ ਪੱਕੇ ਵੀਜ਼ੇ ਦੀ ਆਪਾਂ ਗੱਲ ਕੀਤੀ ਆ, ਉਹ ਕਦ ਤੋਂ ਲਾਗੂ ਹੋਣ ਦੀ ਸੰਭਾਵਨਾ, ਕਿਉਂਕਿ ਸਰਕਾਰ ਕਹਿ ਤਾਂ ਬਹੁਤ ਦੇਰ ਤੋਂ ਰਹੀ ਆ ਪਰ ਇਹਨੂੰ ਬਾਰ ਬਾਰ ਡਰੈਕ ਕੀਤਾ ਜਾ ਰਿਹਾ, ਕੀ ਉਸ ਸੰਬੰਧੀ ਤੁਹਾਡੇ ਕੋਈ ਜਾਣਕਾਰੀ ਹੈ?
ਨਹੀਂ ਜੀ, ਐਸਾ ਕੋਈ ਕੰਕਰੀਟ ਇਨਫੋਰਮੇਸ਼ਨ ਤਾਂ ਨਹੀਂ ਹੈ, ਪਰ ਲੱਗਦਾ ਕਿ ਜਦੋਂ ਇਮੀਗ੍ਰੇਸ਼ਨ ਦੇ ਨਵੇਂ ਰੂਲਸ ਜਾਂ ਨਵੀਂ ਪਾਲਿਸੀ ਜਿਹੜੀ ਕਿ ਨੋਰਮਲੀ ਜੂਨ ਦੇ ਮਹੀਨੇ ਵਿੱਚ ਹਰ ਸਾਲ ਆਉਂਦੀਆਂ ਨੇ, ਅਤੇ ਹੋ ਸਕਦਾ ਕਿ ਜੂਨ ਦੇ ਵਿੱਚ ਇਹਦਾ ਕੁਛ ਨਾ ਕੁਛ ਹੋ ਸਕੇ ਕਿ ਇਹਨਾਂ ਨੇ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦੇਣੀਆਂ, ਜਿਹੜੇ ਬੈਕ ਐਪਲੀਕੇਸ਼ਨਸ ਪਈਆਂ ਨੇ ਉਹ ਇਹ ਥੋੜ੍ਹੀ ਜਿਹੀ ਕਲੀਅਰ ਕਰਨੀ ਸ਼ੁਰੂ ਕਰ ਦੇਣਗੇ. ਆਪਣੇ ਖਾਸ ਕਰ ਆਪਣੇ ਇੰਡੀਅਨ ਭਾਈਚਾਰੇ ਲਈ ਇਹ ਬਹੁਤ ਮਤਲਬ ਕਿ ਅੱਛਾ ਹੋਏਗਾ, ਕਿਉਂਕਿ ਅਸੀਂ ਜਿਹੜੇ ਇੰਡੀਅਨਸ ਹੈਗੇ ਮੋਸਟਲੀ ਫੈਮਿਲੀ ਓਰੀਐਂਟਡ ਹੈਗੇ ਨੇ, ਅਤੇ ਅਸੀਂ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੇ ਹਾਂ, ਅਤੇ ਇਸ ਕਰਕੇ ਕਾਫੀ ਅੱਛਾ ਹੋ ਜਾਏਗਾ ਜੀ ਕਿ ਫੈਮਿਲੀ ਇਕੱਠੀ ਰਹਿ ਸਕਦੀਆਂ ਨੇ ਜੀ.
ਜੀ, ਬਹੁਤ ਬਹੁਤ ਮਿਹਰਬਾਨੀ ਜਗਜੀਤ ਸਾਡੇ ਨਾਲ ਗੱਲ ਕਰਨ ਲਈ ਅਤੇ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ. ਧੰਨਵਾਦ.
ਥੈਂਕ ਯੂ ਸੋ ਮਚ ਜੀ. sbs.com.au